ਹੁਣ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਜਿੱਥੇ ਇੱਕ ਕਾਲ ਹੈ ਨਾ, ਉੱਥੇ ਐੜਾ ਲਾ ਕੇ ਅਕਾਲ ਜਿਹੜਾ ਬਣਾਇਆ ਹੈ, ਆ ਦਾ ਮਤਲਬ ਹੁੰਦਾ ਰਹਿਤ, ਕਾਲ ਤੋਂ ਮੌਤ ਤੋਂ ਰਹਿਤ ਹੈ ਵਾਹਿਗੁਰੂ ਅਕਾਲ। ਹੁਣ ਜਿਹੜਾ ਕਾਲ ਨਾਮ ਸਮੇਂ ਦਾ ਹੈ, ਉਹ ਵਾਹਿਗੁਰੂ ਸਮੇਂ ਦੇ ਅਧੀਨ ਨਹੀਂ, ਸਮੇਂ ਤੋਂ ਵੀ ਰਹਿਤ ਹੈ। ਫੇਰ ਕਹਿੰਦੇ ਨੇ ਅਕਾਲ ਸਾਰਿਆਂ ਸਮਿਆਂ ਦੇ ਵਿੱਚ ਵੀ ਹੈ, ਸਦੈਵੰ ਸਦਾ ਹੈ, ਇਸ ਤਰ੍ਹਾਂ ਵੀ ਲਾਉਂਦੇ ਨੇ ਕਿ ਸਦਾ ਰਹਿਣ ਵਾਲਾ ਸਾਰਿਆਂ ਸਮਿਆਂ ਵਿੱਚ ਵੀ ਹੈ ਪਰ ਸਮੇਂ ਤੋਂ ਰਹਿਤ ਹੈ। ਸਮੇਂ ਤੋਂ ਤਾਂ ਰਹਿਤ ਹੀ ਆ, ਉਹਦੇ ਵਿੱਚ ਕੋਈ ਸਮਾਂ ਨਹੀਂ, ਪਰ ਹੈ ਸਾਰਿਆਂ ਸਮਿਆਂ ਦੇ ਵਿੱਚ ਹੈ। ਫਿਰ ਕਹਿੰਦੇ ਨੇ ਕਾਲ ਕਲਪਨਾ ਕਦੇ ਨਾ ਖਾਏ, ਉਹਦੇ ਵਿੱਚ ਕਾਲ ਤੋਂ ਭਾਵ ਕਲਪਨਾ ਤੋਂ ਰਹਿਤ ਹੈ। ਅਕਾਲ ਉਹ ਜਿਹੜੀ ਹਸਤੀ ਹੈ, ਸਰੂਪ ਹੈ, ਕਲਪਨਾ ਤੋਂ ਰਹਿਤ ਹੈ। ਕਾਲ ਨਾਮ ਕਲੰਕ ਦਾ ਹੈ, ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਪ੍ਰਮਾਣ ਨਾਲ ਨਾਲ ਚੱਲਣਗੇ ਆਪਣੇ, ਕਿਉਂ ਨਹੀਂ ਫਿਰ ਸ਼ੰਕਾ ਹੋ ਜਾਂਦਾ ਵੀ ਇਹ ਪਤਾ ਨਹੀਂ ਅਰਥ ਕਿੱਥੋਂ ਆ ਗਿਆ। ਕਲੰਕੰ ਬਿਨਾਂ ਨੇ ਕਲੰਕੀ ਸਰੂਪੇ, ਉਹ ਵਾਹਿਗੁਰੂ ਕਲੰਕ ਤੋਂ ਰਹਿਤ ਹੈ। ਇਸ ਕਰਕੇ ਕਾਲ ਨਾਮ ਕਲਪਨਾ ਦਾ, ਕਲੰਕ ਦਾ, ਕਾਲ ਕਾਲਾ ਕੌਣ ਹੈ, ਕਾਲਖ ਕਿਹੜੀ ਹੈ, ਮਾਇਆ। ਮਾਇਆ ਤੋਂ ਰਹਿਤ ਕਿਵੇਂ ਹੈ, ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਜਿਹੜਾ ਨਿਰਅੰਜਨ ਹੈ, ਅੰਜਨ ਨਾਮ ਸੁਰਮੇ ਦਾ ਹੈ, ਸੁਰਮਾ ਹੁੰਦਾ ਕਾਲਾ ਤੇ ਕਾਲੀ ਹੁੰਦੀ ਹੈ ਮਾਇਆ। ਇਹਦੇ ਵਿੱਚ ਅੰਜਨ ਜਿਹੜਾ ਕਾਲਾ ਹੈ, ਕਾਲਾ ਕਾਲਖ ਅਗਿਆਨ ਦਾ ਵੀ ਨਾਮ ਹੈ। ਇਸ ਕਰਕੇ ਵਾਹਿਗੁਰੂ ਅਕਾਲ ਜਿਹੜਾ ਅਗਿਆਨ ਤੋਂ ਰਹਿਤ ਹੈ ਅਤੇ ਮਾਇਆ ਤੋਂ ਰਹਿਤ ਹੈ, ਇਹ ਸਾਰੀਆਂ ਚੀਜ਼ਾਂ ਤੋਂ ਸਮੇਂ ਤੋਂ ਰਹਿਤ ਹੈ ਅਤੇ ਸਮੇਂ ਦੇ ਵਿੱਚ ਵੀ ਹੈ, ਕਲਪਨਾ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ। ਇਹ ਮੂਰਤ ਉਹਦੀ ਹਸਤੀ ਹੈ, ਅਕਾਲ ਪੁਰਖ ਦੀ ਉਹਦੀ ਹੋਂਦ ਹੈ, ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਦਾ ਹੀ ਭਾਵ ਹੈ, ਇੰਨਾ ਮੂਰਤ ਤੋਂ ਭਾਵ ਜਿਹੜੀ ਉਹਦੀ ਹਸਤੀ ਹੈ। ਹੁਣ ਉਹ ਅਕਾਲ ਪੁਰਖ ਜਿਹੜਾ ਮੂਰਤੀਆਂ ਦੂਜੀਆਂ ਬਣਾਉਂਦਾ ਹੈ, ਆਪ ਮੂਰਤ ਤੋਂ ਦੇਖੋ ਬਿਨਾਂ ਹੈ, ਉਹ ਕਿਹੜੀਆਂ ਮੂਰਤੀਆਂ ਬਣਾਉਂਦਾ? ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪ੍ਰਵਾਨ, ਇਹ ਤਿੰਨ ਮੂਰਤੀਆਂ ਪਹਿਲਾਂ ਉਹਨੇ ਬਣਾਈਆਂ ਨੇ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹ ਵਾਹਿਗੁਰੂ ਨੇ ਮੂਰਤੀਆਂ ਬਣਾਈਆਂ ਨੇ ਕਿਸ ਪ੍ਰਕਾਰ ਜੀ? ਕਹਿੰਦੇ ਆ ਤੇ ਕਾ ਤੇ ਲਾ। ਆ ਨਾਮ ਵਿਸ਼ਨੂੰ ਦਾ, ਕਾ ਨਾਮ ਬ੍ਰਹਮਾ ਦਾ, ਤੇ ਲਾ ਨਾਮ ਸ਼ਿਵਜੀ ਦਾ। ਇਹ ਅੱਖਰੀ ਅਰਥ ਨੇ ਇਹਦੇ, ਕਿਉਂਕਿ ਅੱਖਰਾਂ ਦੀ ਆਪਾਂ ਵਿਉਤਪਤੀ ਦੇਖਣੀ ਕਿੱਥੋਂ ਹੋਈ ਹੈ, ਇੱਕ ਇੱਕ ਅੱਖਰ ਤੋਂ ਹੀ ਸਾਰਾ, ਜਿਵੇਂ ਠਾ ਕੋ ਤੇ ਰਾ ਤੋਂ ਹੁੰਦਾ ਉਤਪਤੀ, ਲੈਤਾ ਪਾਲਣਾ ਕਰਨੀ। ਇਸੇ ਪ੍ਰਕਾਰ ਉਸ ਅਕਾਲ ਪੁਰਖ ਨੇ ਵਿਸ਼ਨੂੰ, ਬ੍ਰਹਮਾ, ਮਹੇਸ਼ ਨੂੰ ਬਣਾਇਆ, ਇਹਨਾਂ ਦੀਆਂ ਮੂਰਤਾਂ ਨੂੰ ਬਣਾਉਂਦਾ। ਆਹ ਦੁਨੀਆਂ ਦੀਆਂ ਜਿੰਨੀਆਂ ਮੂਰਤੀਆਂ ਆਪਾਂ ਸਾਰੇ ਮੂਰਤੀਆਂ ਬੈਠੇ, ਮੂਰਤੀਆਂ ਨੂੰ ਬਣਾਉਂਦਾ। ਹਰੇਕ ਮੂਰਤੀ ਦੀ ਸ਼ਕਲ ਵੱਖਰੀ ਹੈ, ਬੋਲੀ ਵੱਖਰੀ ਹੈ, ਦਸਤਾਰ, ਰਫਤਾਰ, ਗੁਫਤਾਰ, ਤਿੰਨ ਚੀਜ਼ਾਂ ਕਿਸੇ ਦੀਆਂ ਮਿਲਦੀਆਂ ਨਹੀਂ ਆਪਸ ਵਿੱਚ। ਇਸ ਕਰਕੇ ਉਹ ਵਾਹਿਗੁਰੂ ਜੋ ਹੈ, ਉਹ ਮੂੰਹ ਰੱਤ, ਉਹਦੇ ਵਿੱਚ ਮੇਰੀ ਪ੍ਰੀਤੀ ਹੈ, ਇਸੇ ਕਰਕੇ ਹੀ ਰੱਤ ਨਾਮ ਪ੍ਰੀਤੀ ਦਾ ਮੂੰਹ ਮੇਰੀ, ਉਹਦੇ ਵਿੱਚ ਪ੍ਰੀਤੀ ਆ। ਉਹ ਜਿਹੜਾ ਅਕਾਲ ਮੂਰਤ ਹੈ, ਕਾਲ ਤੋਂ ਰਹਿਤ ਜੋ ਪਰਮੇਸ਼ਰ ਹੈ, ਅਜੂਨੀ, ਜਿਹੜਾ ਵਾਹਿਗੁਰੂ ਜੂਨਾਂ ਵਿੱਚ ਨਹੀਂ ਆਉਂਦਾ, ਜੂਨਾਂ ਨੂੰ ਬਣਾਉਂਦਾ ਹੈ, ਜੂਨਾਂ ਬਣਾਈਆਂ ਉਸੇ ਨੇ ਸਾਰੀਆਂ, ਪਰ ਖੁਦ ਜੂਨਾਂ ਤੋਂ ਰਹਿਤ ਹੈ। ਮਹਾਰਾਜ ਕਹਿੰਦੇ ਨੇ ਜਿਨ ਇਹ ਲਿਖੇ ਸਾਡੇ ਮੱਥੇ ਤੇ, ਜਿਹਨੇ ਇਹ ਲੇਖ ਲਿਖੇ ਨੇ, ਇਸ ਸਿਰ ਨਾ ਹੈ, ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ। ਜਿਵ ਫਰਮਾਏ ਤਿਵ ਤਿਵ ਪਾਹੇ, ਜਿਵੇਂ ਉਹ ਆਪਾਂ ਨੂੰ ਫਰਮਾਉਂਦਾ ਉਵੇਂ ਜੀਵ ਪ੍ਰਾਪਤੀ ਕਰਦੇ ਨੇ ਕੁਛ ਵੀ। ਇਸ ਕਰਕੇ ਵਾਹਿਗੁਰੂ ਜੂਨਾ ਬਣਾਉਂਦਾ ਹੈ, ਜੂਨਾ ਵਿੱਚ ਨਹੀਂ ਆਉਂਦਾ ਹੈ ਆਪ। ਹੁਣ ਇਹਦਾ ਜਿਹੜਾ ਸੰਕੇਤ, ਅਰਥ ਸੰਕੇਤੀ ਬਣਦੇ ਨੇ ਜਾਂ ਕਿਵੇਂ ਅੱਜ ਅੱਜ ਨਾਮ ਬ੍ਰਹਮਾ ਦਾ ਹੈ ਉਨੀ ਉਨੇ ਨੂੰ ਕਹਿੰਦੇ ਨੇ ਉਹਨਾਂ ਮਤਲਬ ਹੁੰਦਾ ਘੱਟ ਅੱਜ ਜਿਹੜੇ ਬ੍ਰਹਮਾ ਵਿਸ਼ਨੂੰ ਮਹੇਸ਼ ਮਾਇਆ ਤੱਕ ਅੱਜ ਨਾਮ ਮਾਇਆ ਦਾ ਵੀ ਹੈ ਕਿਉਂਕਿ ਜੂਨੀ ਨਾਮ ਮਾਇਆ ਦਾ ਹੈ ਇਹ ਮਾਇਆ ਇਹ ਬਾਕੀ ਸਾਰੀਆਂ ਚੀਜ਼ਾਂ ਇਹ ਦੇਵਤੇ ਕੀ ਇਹ ਸਾਰਾ ਕੁਛ ਹੀ ਵਾਹਿਗੁਰੂ ਤੋਂ ਥੱਲੇ ਹੈ ਕੋਈ ਚੀਜ਼ ਉਹਦੇ ਨਾਲੋਂ ਉੱਪਰ ਨਹੀਂ ਹੈ ਇਸ ਕਰਕੇ ਉਹ ਵਾਹਿਗੁਰੂ ਅਜੂਨੀ ਹੈ ਜੂਨਾਂ ਵਿੱਚ ਨਹੀਂ ਆਉਂਦਾ ਜਿਹੜਾ ਉਹਦਾ ਜਾਪਕ ਹੈ ਉਸ ਨੂੰ ਵੀ ਇਹੀ ਅਵਸਥਾ ਦਿੰਦਾ ਉਹ ਆਪਣੇ ਪਿਆਰਿਆਂ ਨੂੰ ਜਿਹੜੇ ਅਜੂਨੀ ਦਾ ਜਾਪ ਕਰਦੇ ਨੇ ਉਹਨਾਂ ਨੂੰ ਵੀ ਜੂਨਾਂ ਤੋਂ ਰਹਿਤ ਕਰ ਲੈਂਦਾ ਹੈ ਸਾਹਿਬੰਗ ਜੋ ਸੁਤੇ ਪ੍ਰਕਾਸ਼ ਹੈ ਜਿਹਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਸਾਹਿਬੰਗ ਜਾਪ ਸਾਹਿਬ ਦੇ ਵਿੱਚ ਆਪਾਂ ਇਹ ਪਾਠ ਕਰਦੇ ਹਾਂ ਸਵੈ ਭਵ ਇਹਦਾ ਪੂਰਾ ਅਰਥ ਬਣਦਾ ਹੈ ਸਵੈ ਅਨ ਭਵ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੁੰਦਾ ਜਿਹੜਾ ਉਹਨੂੰ ਕਹਿੰਦੇ ਸਵੈ ਭਵ ਸਹਿ ਭੰਗ ਸੁਤੇ ਪ੍ਰਕਾਸ਼ ਹੈ ਆਪ ਸਹਿ ਭੰਗ ਸਹਿ ਤੋਂ ਮਤਲਬ ਸਾਰਿਆਂ ਨੂੰ ਭੰਗ ਪ੍ਰਕਾਸ਼ ਦੇਣ ਵਾਲਾ ਵੀ ਉਹ ਆਪ ਹੀ ਹੈ ਸਹਿ ਭੰਗ ਸਾਰਿਆਂ ਨੂੰ ਭੰਨਣ ਵਾਲਾ ਵੀ ਆਪ ਹੀ ਹੈ ਇਹਦੇ ਕਈ ਬੰਦੇ ਸਹਿ ਭੰਗ ਪਾਠ ਕਰ ਜਾਂਦੇ ਉਹ ਭੰਗ ਨਹੀਂ ਕਰਨਾ ਪਾਠ ਕਦੇ ਧਿਆਨ ਰੱਖਣਾ ਕਈ ਸੰਥਿਆ ਵੀ ਇੱਥੇ ਕਰਾਉਂਦੇ ਨੇ ਪਟਿਆਲੇ 'ਚ ਉਹ ਮੈਂ ਸੁਣਿਆ ਭੰਗ ਹੀ ਕਰਾਈ ਜਾਂਦੇ ਨੇ ਇਹ ਤਾਂ ਗੱਲ ਗਲਤ ਹੋ ਗਈ ਮਾਸਟਰ ਜੇ ਗਲਤ ਮਿਲ ਗਿਆ ਗਲਤ ਹੀ ਪੜ੍ਹਾਈ ਗਿਆ ਫਿਰ ਫਾਇਦਾ ਕੀ ਹੋਇਆ ਸਹਿ ਭੰਗ ਨਹੀਂ ਸਹਿ ਭੰਗ ਭੰਗ ਟਿੱਪੀ ਦੀ ਆਵਾਜ਼ ਹੈ ਗੰਗਾ ਟਿੱਪੀ ਨਹੀਂਆਂ ਇਹ ਅੱਖਰ ਥੋੜ੍ਹੇ ਜਿਹੇ ਮਿਹਨਤ ਨਾਲ ਪਕਾਉਣੇ ਪੈਂਦੇ ਨੇ ਸੁਤੇ ਪ੍ਰਕਾਸ਼ ਦੂਜਿਆਂ ਨੂੰ ਓਂਕਾਰ ਪ੍ਰਕਾਸ਼ ਦਿੰਦਾ ਹੈ ਹੈ ਸਹਿ ਭੰਗ ਜਿਹੜਾ ਇਹ ਓਂਕਾਰ ਹੀ ਹੈ ਓਂਕਾਰ ਸਹਿ ਭੰਗ ਓਂਕਾਰ ਨੂੰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ ਜਿੰਨੀਆਂ ਵੀ ਚੀਜ਼ਾਂ ਆਪਾਂ ਪਹਿਲਾਂ ਕਹਿ ਚੁੱਕੇ ਕਈ ਵਾਰੀ ਪਰ ਫਿਰ ਅਰਥਾਂ ਵਿੱਚ ਦੁਬਾਰਾ ਆ ਜਾਂਦੀਆਂ ਨੇ ਕਿ ਚੰਦਰਮਾ ਸੂਰਜ ਤਾਰੇ ਅਸਮਾਨੀ ਬਿਜਲੀ ਨਿਆਇਕਾਂ ਨੇ ਇਹਨੂੰ ਬੁੱਧੀ ਨੂੰ ਵੀ ਮੰਨਿਆ ਕਿ ਬੁੱਧੀ ਨੂੰ ਵੀ ਪ੍ਰਕਾਸ਼ ਉਹੀ ਦਿੰਦਾ ਇੱਕ ਹੋਰ ਵੀ ਮਤ ਵਾਲੇ ਨੇ ਉਹ ਕਹਿੰਦੇ ਜਿਹੜੀ ਆਪਾਂ ਬਾਣੀ ਬੋਲਦੇ ਹਾਂ ਨਾ ਅੱਖਰ ਬੋਲਦੇ ਹਾਂ ਮੂੰਹ ਨਾਲ ਆਵਾਜ਼ ਕੱਢਦੇ ਹਾਂ ਇਹਨੂੰ ਵੀ ਉਹੀ ਪ੍ਰਕਾਸ਼ ਦਾ ਹੈ ਨਹੀਂ ਤਾਂ ਮੂੰਹ ਚੋਂ ਆਵਾਜ਼ ਨਾ ਨਿਕਲੇ ਬੰਦੇ ਦੇ ਉਹਦਾ ਗੱਲ ਉਹਨਾਂ ਦੀ ਠੀਕ ਹੈ ਜਾਂ ਉਹ ਤਾਂ ਅੱਖਾਂ ਨੂੰ ਵੀ ਉਹੀ ਪ੍ਰਕਾਸ਼ ਦਾ ਹੈ ਕੰਨਾਂ ਨੂੰ ਵੀ ਤਾਂ ਉਹੀ ਪ੍ਰਕਾਸ਼ ਦਾ ਹੈ ਕੰਨਾਂ ਰਾਹੀਂ ਤਾਹੀਓ ਤਾਂ ਆਪਾਂ ਸੁਣੀ ਜਾਂਦੇ ਬੈਠੇ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਸੁਤੇ ਪ੍ਰਕਾਸ਼ਮਾਨ ਹੈ ਦੁਆਬੇ ਵਾਲੇ ਜਿਹੜੇ ਸਾਧੂ ਨੇ ਕਿਉਂਕਿ ਦੁਆਬੇ ਵਾਲੇ ਸਾਧੂ ਵੱਖਰੇ ਨੇ ਨਿਰਮਲੇ ਮਹਾਤਮਾ ਉਹ ਇਹ ਮੰਨਦੇ ਨੇ ਜਿਹੜਾ ਟਟਿਆਣਾ ਹੁੰਦਾ ਨਾ ਉਹ ਕਹਿੰਦੇ ਟਟਿਆਣੇ ਵਿੱਚ ਵੀ ਉਹਦੀ ਜੋਤ ਹੈ ਆ ਜਿਹੜਾ ਯੁੱਗ ਨੂੰ ਕਹਿੰਦੇ ਕੋਈ ਟਟਿਆਣਾ ਕਹਿੰਦਾ ਕੋਈ ਕੁਛ ਕਹਿੰਦੇ ਨੇ ਉਹਨੂੰ ਰਾਤ ਨੂੰ ਉਹ ਲਾਈਟ ਜੀ ਮਾਰਦਾ ਫਿਰਦਾ ਹੁੰਦਾ ਕਹਿੰਦੇ ਉਹਦੇ ਖੰਭਾਂ ਦੇ ਵਿੱਚ ਉਸ ਅਕਾਲ ਦੀ ਜੋਤ ਹੈ ਉਹ ਦੁਆਬੇ ਵਾਲੇ ਸਾਧ ਇਹ ਮੰਨਦੇ ਨੇ ਇਸ ਗੱਲ ਨੂੰ ਕਹਿੰਦੇ ਸਹਿ ਭੰਗ ਸੁਤੇ ਪ੍ਰਕਾਸ਼ ਉਹ ਆਪ ਹੈ ਪਰ ਸੈਂਕੜਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ ਸਭ ਨੂੰ ਪ੍ਰਕਾਸ਼ ਵਾਹਿਗੁਰੂ ਆਪ ਹੀ ਦਿੰਦੇ ਨੇ ਖੁਦ ਪ੍ਰਕਾਸ਼ ਕਿਤੋਂ ਨਹੀਂ ਲੈਂਦੇ ਹੈਗੇ ਪਰ ਆਪਾਂ ਨੂੰ ਵਾਹਿਗੁਰੂ ਪ੍ਰਕਾਸ਼ ਦਿੰਦੇ ਨੇ ਇਸ ਕਰਕੇ ਉਹ ਦੁਆਬੇ ਵਾਲੇ ਜਿਹੜੇ ਮਹਾਤਮਾ ਨੇ ਸਾਧੂ ਨਿਰਮਲੇ ਉਹ ਕਹਿੰਦੇ ਨੇ ਉਹ ਪ੍ਰਕਾਸ਼ ਇਹਨੂੰ ਵੀ ਦਿੰਦਾ ਹਰੇਕ ਚੀਜ਼ ਨੂੰ ਪ੍ਰਕਾਸ਼ਮਾਨ ਉਹ ਆਪ ਹੀ ਕਰਦੇ ਨੇ ਆਪਣੇ ਹਿਰਦੇ ਵਿੱਚ ਵੀ ਉਹੀ ਪ੍ਰਕਾਸ਼ਮਾਨ ਹੈ ਇਸ ਕਰਕੇ ਉਹਨੂੰ ਕਹਿੰਦੇ ਨੇ ਸਹਿ ਭੰਗ ਸੁਤੇ ਸਿੱਧ ਪ੍ਰਕਾਸ਼ ਹੋਣਾ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਜਿਵੇਂ ਹਨੇਰੇ ਵਿੱਚ ਹੀਰਾ ਰੱਖ ਦਿਓ ਜਾਂ ਕੋਹੇ ਨੂਰ ਹੀਰੇ ਦਾ ਪ੍ਰਦਰਸ਼ਨ ਕਰਦੇ ਨੇ ਜਦੋਂ ਰਾਤ ਨੂੰ ਬੱਗੀ ਦੇ ਉੱਤੇ ਲਾ ਕੇ ਰਾਣੀ ਬੈਠ ਕੇ ਜਾਂਦੀ ਹੈ ਸਾਰੀਆਂ ਲਾਈਟਾਂ ਬੰਦ ਕਰ ਦਿੰਦੇ ਨੇ ਉਦੋਂ ਸੜਕ ਦੀਆਂ ਜਦੋਂ ਆਉਂਦੀ ਹੈ ਨਾ ਬੱਗੀ 'ਤੇ ਬੈਠ ਕੇ ਰਾਣੀ ਲਾ ਕੇ ਉਹਨੂੰ ਤਾਂ ਦੂਰੋਂ ਇਉਂ ਲੱਗਦਾ ਜਿਵੇਂ ਬੱਲਬ ਜਗਦਾ ਹੁੰਦਾ ਇੰਨਾ ਪ੍ਰਕਾਸ਼ ਆ ਉਸ ਹੀਰੇ ਦਾ ਹੁਣ ਉਹਨੂੰ ਕੋਈ ਆਪਾਂ ਪਾਸਿਓਂ ਕਨੈਕਸ਼ਨ ਤਾਂ ਨਹੀਂ ਦਿੱਤਾ ਹੋਇਆ ਜਾਂ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਫਿੱਟ ਤਾਂ ਨਹੀਂ ਕੀਤੀ ਹੋਈ ਇਸ ਕਰਕੇ ਉਹ ਸੁਤੇ ਪ੍ਰਕਾਸ਼ਮਾਨ ਹੀ ਹੋ ਜਾਂਦਾ ਪਰਮੇਸ਼ੁਰ ਸੁਤੇ ਪ੍ਰਕਾਸ਼ ਹੈ ਪਰਮੇਸ਼ੁਰ ਨੂੰ ਹੋਰ ਕਿਸੇ ਤੋਂ ਪ੍ਰਕਾਸ਼ ਲੈਣ ਦੀ ਲੋੜ ਨਹੀਂ ਪੈਂਦੀ हां जे आपां नूं होर प्रकाश दी लोड़ है तां आपां भी सह भंग दा जाप कर सकदे, भाव मूल मंत्र दा अभ्यास कर सकदे। ये तो सारे रौला पाउंदे ने, विद्वान भी दूजे तीजे भी, भी मूल मंत्र इत्थों तक है जी, कोई कहिंदा मूल मंत्र उत्थों तक है जी। पर मैं ये गल विद्वानां नूं पुछदा भी तुसीं रौला तां पाता भी इत्थों तक है, फिर थोड़े चो किसी ने अभ्यास भी किया? अभ्यास कोई भी नहीं करता, सिर्फ ये लोग रौला पवाउण नूं हुंदे ने बस, संगतां दे विच एवें ही पाड़ा पा देना, खड़ियां कर देना, नवीं एवें गल्लां खड़ियां कर दित्तियां, पर किसी ने अभ्यास तां नहीं किया। कोई तां नहीं कहिंदा मैं पंज घंटे मूल मंत्र दा अभ्यास करदा मैं तां ये गल लिखी है, बस कहिंदे मैं खोज कीती है। खोज जिहड़ी हुंदी है ना, ये खोज सिरे वाली खोज नहीं है। खोज तां भगत जी कहिंदे ने, कबीर जी कहिंदे दिल मह खोज, दिल है दिल खोजो यही ठौर मुकामा। जे खोजना वाहिगुरू नूं तां अपने हिरदे विच खोजो, वो हिरदे विच प्रकाशमान जो है सह भंग इहदा भाव है। गुर प्रसाद अखर बाद चाउणा, पहला कल्ला गुर है। यह कल्ला जिहड़ा गोरी अखर है ना, यह गोरी बहुत वड्डा है। गुर दा मतलब चेतन स्वरूप, जो सारिआं नूं चलाउण वाला सत्ता देण वाला गुर है। क्योंकि गो नाम अज्ञान दे नेरे दा ते रूह नाम प्रकाश दा, शिव संगता विच गो नाम अज्ञान दे नेरे नूं लिखिआ। रंग रंग रुंग जे अखर ने यह प्रकाश करन वाले ने, इस करके रूह नाम प्रकाश दा है। ते गुर नाम हुंदा वड्डे दा वड्डा, कहिंदे मुढ नूं, मुढ है अपना। हुण इह जिहड़ा गुर तो भाव मुढ है, मुढ अखर जिहड़ा चलिआ है, पहला पद कोई बनता है, फिर उस दे पद अर्थ हुंदे ने, फिर वह पद दी कितों उत्पत्ति हुई, योजना कितों बनी है, कितों चलिया, ये चीजा हो गई। इस प्रकार पद का फिर व्याख्यान भी हुंदा है वखो वखरा। हुण यह जिहड़ा गुर अखर है, जिवें गुड़ है, गुड़ बड़ा मिठा, पर गुड़ अपने आप तो नहीं बनया, जन्म सीधा गुड़ धरती चो नहीं निकलिया। गुड़ ने कितों जन्म लिया? गुड़ गन्ने चो, गन्ने दे रस विचों जिवें गुड़ निकलता है ना, इवें गुड़ अखर का जन्म गिर अखर विचों निकलिया। धातु यह गिर धातु विचों गुड़ अखर प्रगट हुंदा। ते हुण जिहड़ा गिर अखर है, हुण आओ जिवें आपां गन्ने गुड़ का तो इको भाव है कि गुड़ बड़ा मिठा है, पर गन्ने दे बहुते चीजा बन जांदियां ने, जिवें गन्ने तो खंड बन गई, देसी खंड बन गई, चीनी बनी, इतों गुड़ बनिया, इतों गन्ने का रस भी पीने, गन्ने की रस की खीर भी बनती है, तो गन्ने चूपया भी जाता। हुण गन्ना जिहड़ा मूल है, गुड़ का मूल गन्ना है, इस प्रकार ही गुर अखर का मूल गिर है। ते ये गिर का मतलब की है? गिर का मतलब है निगलना, अंदर नूं निगल जाना किसी चीज़ नूं। सतगुरु जी सिख दे अज्ञान नूं अंदर निगल जाते ने, खत्म करते, किवें? लभ लोभ काम क्रोध मोह मार कढ़े तुध सब परवारिया। सतगुरु जी सिख दे अज्ञान नूं खत्म करते ने, इस करके ये गिर तो भाव है। फिर गिर नाम जिहड़ा है, वह गिर नाम प्रकाश का है, प्रकाश करता जिहड़ा सारिआं नूं। गिर नाम अचल का है, अचल मूर्त अनुभव प्रकाश अमितोज कहिजै, ये गिर नाम प्रकाश का हो गया। फिर गिर नाम भारे का है, सब ते वड्डा सतगुर नानक जिन कल राखी मेरी, भारी गुरु होए ने कलयुग दे विच गुरु नानक देव जी महाराज। सो इस प्रकार गिर नाम बाणी दा है, बाणी गुरु, गुरु है बाणी विच बाणी, अमृत सारे गुर बाणी कह, सेवक जन मानै प्रतख गुरु निस्तारे। इसे प्रकार गिर नाम पहाड़ दा है। ये देखो गिर तो किन्नियां चीजां निकलदियां, गिर तो अगे गुरु ने जन्म लिया, अखर ने गुरु साहब ने नहीं, गुर अखर ने जन्म लिया है। तो गिर नाम पहाड़ दा तू मेरो मेर पर्वत स्वामी, ओट गही मैं तेरी ना तुम डोलो, ना हम गिरते रख लीनी हर मेरी। हम वारी बन्या कोली बन्या, तू मेरा पर्वत ओला राम, वो ए गिर है पहाड़। तो इस प्रकार ये गिर अखर दे जेड़े इन्ने भाव सत भाव बन जाते हैं। गिर अखर तो गुर ने जन्म लिया, गुर अखर ने गो अग्ञान दे नेरे नू मेट के जो रूप प्रकाश करता है। गुर जो चेतन स्वरूप आप परमेश्वर है, उही गुरु रूप होके सर्व व्यापक है। वो खुदे परमेश्वर आप है, निर्गुण विच ते सरगुण विच गुरु रूप होके सर्व व्यापक होके संसार नू प्रकाश करता है। गुरु ग्रंथ साहिब रूप होके, गुरबाणी रूप होके, प्रसाद प्रसाद कहने आनंद नू, आनंद स्वरूप है जो प्रसाद कहने, जो प्रसाद प्रा ते साद स्वादां तो जो परे है, माया तो जो परे है, विषयां तो जो परे है, जो हरेक चीज तो परे है ते निर्लेप है, उन्हों कहने प्रसाद। प्रसादन तो भाव अधिष्ठान रूप, अधिष्ठान कहने आसरे नू, जिहड़ा सारी सृष्टि नू आसरा देण वाला है उन्हों कहने प्रसाद। प्रसाद कहने ने कृपालू नू, किरपा करन वाले नू। इस प्रकार किरपा करन वाला गुर प्रसाद, ये जड़ा सह भंग तक आपां सुनिया, सह भंग तक उचारण करके इस सरूप की प्राप्ति किवें हुंदी है जी? कहिंदे गुर प्रसाद, कहिंदे गुरु की कृपा नाल इस सरूप की प्राप्ति हुंदी है, एक ओंकार की प्राप्ति। इहनूं छोटे सरूप विच इउं लिखदे ने, कहिंदे एक ओंकार सतगुर प्रसाद। इन्नी बहुत है, ਇਹ ਤਾਂ ਤੁਹਾਨੂੰ ਆਪ ਚਾਹੀਦਾ ਇਹਦੀ ਮਾਲਾ ਜਾਂ ਕੁਝ ਸਮਾਂ ਜਾਪ, ਇੰਨਾ ਵੀ ਕਰਿਆ ਕਰੋ ਜਾਪ। ਇੱਕ ਓਅੰਕਾਰ ਗੁਰੂ ਦੇ ਅਰਥ ਨੇ ਇਹ ਜਿਹੜੇ ਕੀਤੇ ਨੇ, ਤੇ ਇਹਦੇ ਵਿੱਚ ਅੱਗੇ ਕਈ ਪ੍ਰਸ਼ਨ ਹਲੇ ਸਿੱਧਾ ਨੇ ਕਰਨੇ ਨੇ। ਇੱਕ ਪ੍ਰਸ਼ਨ ਜਿਹੜਾ ਆਪਾਂ ਨੇ, ਸਮਾਂ ਹੋ ਗਿਆ ਕੱਲ੍ਹ ਨੂੰ ਸ਼ਰਵਣ ਕਰਾਂਗੇ, ਇਹ ਪ੍ਰਸ਼ਨ ਕੀਤਾ ਸੀ ਵੀ ਤੁਹਾਡਾ ਜਿਹੜਾ ਇਹ ਮੰਤਰ ਤੁਸੀਂ ਰਚਿਆ ਹੈ ਜਾਂ ਗੁਰਬਾਣੀ ਰਚ ਰਹੇ ਹੋ, ਇੱਕ ਅਨੁਬੰਧ ਹੁੰਦਾ ਹੈ। ਅਨੂ ਦਾ ਮਤਲਬ ਹੁੰਦਾ ਨਿਰੰਤਰ, ਇੱਕ ਰਸ ਜਿਹੜਾ ਬੰਧ ਹੁੰਦਾ, ਜਿਹੜਾ ਲਿਖਣ ਵਾਲੇ ਨੇ, ਕਵੀ ਨੇ ਜਾਂ ਗ੍ਰੰਥਾਕਾਰ ਨੇ, ਜਿਹੜੇ ਨਿਯਮ ਬੰਧ ਕੀਤੀ ਹੈ ਚੀਜ਼, ਉਹ ਕੀ ਚੀਜ਼ ਹੈ? ਅਨੁਬੰਧ ਕਹਿੰਦੇ ਨੇ ਉਹਨੂੰ। ਅਨੁਬੰਧ ਚਾਰ ਪ੍ਰਕਾਰ ਦੇ ਹੁੰਦੇ ਨੇ। ਪਹਿਲਾਂ ਤਾਂ ਅਧਿਕਾਰੀ ਹੋਣਾ, ਫਿਰ ਵਿਸ਼ਾ ਅਨੁਬੰਧ, ਵਿਖਾ ਕੀ ਹੈ, ਇਹਦਾ ਵਿਸ਼ਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਦਾ ਅਧਿਕਾਰੀ ਕੌਣ ਹੈ, ਇਹਦਾ ਵਿਸ਼ਾ ਕੀ ਹੈ। ਸੋ ਇਸੇ ਪ੍ਰਕਾਰ ਇਹਦਾ ਸੰਬੰਧ ਅਨੁਬੰਧ ਉਹ ਕੀ ਹੈ, ਅਤੇ ਫਿਰ ਇਹਦਾ ਪ੍ਰਯੋਜਨ ਅਨੁਬੰਧ ਕੀ ਹੈ। ਚਾਰ ਅਨੁਬੰਧ ਨੇ, ਜੇ ਤਾਂ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਸਿੱਧ ਕਹਿੰਦੇ, ਆਪਣੇ ਇਸ ਮੰਤਰ ਵਿੱਚ ਚਾਰ ਅਨੁਬੰਧ ਸਿੱਧ ਕੀਤੇ, ਤਾਂ ਇਸ ਨੂੰ ਮੰਤਰ ਮੰਨਾਂਗੇ? ਨਹੀਂ ਮੰਨਦੇ ਨਹੀਂ। ਮਹਾਰਾਜ ਕਹਿੰਦੇ ਹਾਂ, ਚਾਰ ਅਨੁਬੰਧ ਮੈਂ ਸਿੱਧ ਕਰਕੇ ਦਿਖਾਊਂਗਾ ਤੁਹਾਨੂੰ ਇਹਦੇ ਵਿੱਚ, ਵੀ ਚਾਰ ਅਨੁਬੰਧ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਮੂਲ ਮੰਤਰ ਵਿੱਚ ਕਿੱਥੇ ਤੱਕ ਨੇ, ਫਿਰ ਤੁਸੀਂ ਮੰਨੋਗੇ? ਕਹਿੰਦੇ ਹਾਂ ਮਹਾਰਾਜ, ਫਿਰ ਅਸੀਂ ਮੰਨਾਂਗੇ। ਸੋ ਮਹਾਰਾਜ ਕੱਲ੍ਹ ਨੂੰ ਚਾਰ ਅਨੁਬੰਧਾਂ ਦਾ ਗਿਆਨ ਦੇਣਗੇ ਆਪਾਂ ਨੂੰ ਕਿ ਕਿਸ ਪ੍ਰਕਾਰ ਬਖਸ਼ਿਸ਼ ਹੁੰਦੀ ਹੈ। ਸੋ ਆਓ, ਸਤਿਗੁਰੂ ਮਹਾਰਾਜ ਕਹਿੰਦੇ ਇੱਕ ਓਂਕਾਰ ਪਰਮੇਸ਼ਰ ਜੋ ਹੈ ਉਹ ਸਤਿਗੁਰੂ ਦੀ ਕਿਰਪਾ ਦੁਆਰਾ ਹੀ ਮਿਲਦਾ ਹੈ, ਅਤੇ ਸਤਿਗੁਰੂ ਨੇ ਕੀ ਕੀਤਾ, ਆਪਾਂ ਨੂੰ ਦਿੱਤਾ ਗੁਰਮੰਤਰ। ਸਤਿਗੁਰੂ ਨੇ ਕਿਰਪਾ ਕਰਕੇ ਗੁਰਮੰਤਰ ਦੇ ਤਾ, ਅਤੇ ਓਅੰਕਾਰ ਦੀ ਪ੍ਰਾਪਤੀ ਵਾਸਤੇ। ਵਾਹਿਗੁਰੂ 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 ਦੇ ਮਹਾਰਾਜ ਸੱਚੇ ਪਾਤਸ਼ਾਹ ਜੋ ਬਖਸ਼ਿਸ਼ਾਂ ਕਰ ਰਹੇ ਨੇ ਸਿੱਧਾਂ ਦੇ ਨਾਲ,
84 ਸਿੱਧ ਹੋਏ ਨੇ, ਗੋਰਖ ਦੇ ਚੇਲੇ ਹਨ ਸਾਰੇ ਇਹ, ਪਹਾੜਾਂ ਵਿੱਚ ਹੀ ਜ਼ਿਆਦਾਤਰ ਰਹਿੰਦੇ ਸੀ। ਸੋ ਮਹਾਰਾਜ ਗੁਰੂ ਨਾਨਕ ਦੇਵ ਜੀ ਨਾਲ ਚਰਚਾ ਹੋਈ, ਇਹ ਚਰਚਾ ਕਰਵਾਈ ਹੋਈ ਸਾਰੀ ਗੋਰਖ ਨੇ ਕਹਿ ਕੇ ਸੀ। ਗੋਰਖ ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਹੀ ਮਿਲ ਲਿਆ ਸੀ, ਉਹ ਆ ਕੇ ਮੱਥਾ ਟੇਕ ਕੇ ਕਹਿਣ ਲੱਗਿਆ, ਮਹਾਰਾਜ ਮੈਂ ਬਹੁਤ ਪਰੇਸ਼ਾਨ ਹਾਂ। ਕਿਹੜੀ ਗੱਲੋਂ? ਮਹਾਰਾਜ ਜਿਹੜੇ ਸਾਡੇ ਸਿੱਧ ਲੋਕ ਨੇ ਇਹ ਜੀ ਜੰਤਰ ਮੰਤਰ ਕਰ ਕਰਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਕੇ ਇੰਨੇ ਹੰਕਾਰੀ ਹੋ ਗਏ ਨੇ, ਇੰਨੇ ਹੰਕਾਰੀ ਹੋ ਗਏ ਵੀ ਮੇਰੀ ਵੀ ਗੱਲ ਨਹੀਂ ਸੁਣਦੇ ਕੋਈ, ਬਹੁਤੇ ਹੰਕਾਰੀ ਹੋਏ ਬੈਠੇ ਨੇ। ਜੇ ਕਿਤੇ ਤੁਸੀਂ ਕਿਰਪਾ ਕਰੋ, ਇਹਨਾਂ ਦਾ ਹੰਕਾਰ ਭੰਨੋ ਆ ਕੇ। ਤਾਂ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਦੇ ਹੰਕਾਰ ਨੂੰ ਭੰਨਿਆ ਸੀ। ਉਹ ਸਿੱਧ ਹੁਣ ਕਹਿਣ ਲੱਗੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਚਰਚਾ ਕਰਦਿਆਂ ਹੋਇਆਂ ਕਿ ਜਿਹੜਾ ਤੁਸੀਂ ਇਹ ਗੁਰਬਾਣੀ ਰਚੀ ਹੈ ਜਾਂ ਜਿਹੜਾ ਤੁਸੀਂ ਮੂਲ ਮੰਤਰ ਦਾ ਪਾਠ ਕਹਿੰਦੇ ਹੋ, ਇਹਦੇ ਵਿੱਚ ਅਧਿਕਾਰੀ ਜਿਹੜੇ ਹੁੰਦੇ ਨੇ ਅਨੁਬੰਧ ਹੁੰਦੇ ਨੇ। ਸੋ ਅਧਿਕਾਰੀ ਅਨੁਬੰਧ ਹੁੰਦਾ ਹੈ, ਕੀ ਇਹਦੇ 'ਚ ਹੈ ਉਹ? ਫਿਰ ਵਿਖਾ ਅਨੁਬੰਧ, ਵਿਸ਼ਾ ਸਿਧਾਂਤ ਕੀ ਹੈ, ਉਹ ਅਨੁਬੰਧ ਹੈ। ਫਿਰ ਇਹਦੇ ਵਿੱਚ ਜਿਹੜਾ ਪ੍ਰਯੋਜਨ ਹੁੰਦਾ, ਕਿਸੇ ਚੀਜ਼ ਦਾ ਕੋਈ ਪ੍ਰਯੋਜਨ ਹੁੰਦਾ, ਤੁਹਾਡੀ ਬਾਣੀ ਵਿੱਚ ਕੀ ਪ੍ਰਯੋਜਨ ਹੈ, ਮੂਲ ਮੰਤਰ ਦਾ ਕੀ ਪ੍ਰਯੋਜਨ ਹੈ, ਪ੍ਰਯੋਜਨ ਅਨੁਬੰਧ ਹੈ ਤੁਹਾਡੇ ਕੋਲ। ਇੱਕ ਫਿਰ ਸੰਬੰਧ ਅਨੁਬੰਧ ਹੁੰਦਾ, ਕਿਆ ਮੂਲ ਮੰਤਰ ਵਿੱਚ ਗੁਰਬਾਣੀ ਵਿੱਚ ਸੰਬੰਧ ਅਨੁਬੰਧ ਹੈ? ਜੇ ਹੈ ਤਾਂ ਅਸੀਂ ਮੰਨਦੇ ਹਾਂ ਤੁਹਾਡੇ ਮੰਤਰ ਨੂੰ, ਨਹੀਂ ਤਾਂ ਕੋਈ ਵੀ ਬੰਦਾ ਕੱਲ੍ਹ ਨੂੰ ਉੱਠ ਕੇ ਕੁਛ ਵੀ ਲਿਖ ਕੇ ਕਹੇਗਾ ਕਿ ਮੇਰੇ ਕੋਲ ਮੰਤਰ ਹੈ, ਮੇਰੇ ਕੋਲ ਆਹ ਚੀਜ਼ ਹੈ। ਇਸ ਕਰਕੇ ਸਾਨੂੰ ਚੰਗੇ ਤਰੀਕੇ ਨਾਲ ਸਮਝਾਓ ਕਿ ਤੁਹਾਡੇ ਕੋਲ ਇਹ ਜਿਹੜੇ ਸਾਰੇ ਅਨੁਬੰਧ ਹਨ ਇਹ ਵਿੱਚ ਹੈ ਕਿ ਨਹੀਂ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਹਾਂ ਚਾਰ ਪ੍ਰਕਾਰ ਦੇ ਅਨੁਬੰਧ ਹਨ। ਆਪ ਹੀ ਤਾਂ ਮੂਲ ਮੰਤਰ ਲਿਆਂਦਾ ਮਹਾਰਾਜ ਨੇ, ਇਹ ਚਲੋ ਠੀਕ ਹੈ ਮਹਾਰਾਜ ਭਾਵੇਂ ਕਹਿਣ ਕਿ ਮੈਂ ਅਕਾਲ ਪੁਰਖ ਤੋਂ ਲੈ ਕੇ ਆਇਆ, ਪਰ ਅਕਾਲ ਪੁਰਖ ਦਾ ਆਪਣਾ ਹੀ ਸਰੂਪ ਹੈ, ਇਹ ਨਿਰਗੁਣ ਨਹੀਂ ਸਰਗੁਣ ਰੂਪ ਧਾਰਨ ਕੀਤਾ ਹੋਇਆ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਨ ਹੁੰਦਾ ਇੱਕ ਰਸ, ਬੰਧ ਹੁੰਦਾ ਜੋ ਗ੍ਰੰਥਾਕਾਰ ਨੇ ਗ੍ਰੰਥ ਵਿੱਚ ਨਿਯਮ ਗੁੰਥਨ ਕੀਤੇ ਹੋਣ, ਨਿਯਮ ਬਣਾਏ ਹੋਣ, ਉਹਨੂੰ ਕਹਿੰਦੇ ਅਨੁਬੰਧ। ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਅਧਿਕਾਰੀ ਅਨੁਬੰਧ, ਇਹ ਬਾਣੀ ਪੜ੍ਹਨ ਦਾ ਅਧਿਕਾਰੀ ਜਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਦਾ ਜਿਹੜਾ ਅਧਿਕਾਰੀ ਹੈ ਉਹ ਅਧਿਕਾਰੀ ਅਨੁਬੰਧ ਦੱਸਦੇ ਆ ਤੁਹਾਨੂੰ ਕੌਣ ਹੈ। ਜਿਹੜਾ ਮੂਲ ਮੰਤਰ 'ਚ ਲਿਖਿਆ ਹੋਇਆ ਇੱਕ ਓਅੰਕਾਰ, ਇਹ ਤਾਂ ਮੰਗਲ ਹੈ, ਇਹ ਤਾਂ ਮੰਗਲ ਰੂਪ ਹੈ। ਸੋ ਇਹਦੇ ਵਿੱਚ ਜਿਹੜਾ ਅਸੀਂ ਲਿਖਿਆ ਸਤਨਾਮ, ਇਹ ਸਾਡਾ ਅਧਿਕਾਰੀ ਅਨੁਬੰਧ ਹੈ। ਜਿਹੜਾ ਬੰਦਾ ਅੱਠੇ ਪਹਿਰ ਪਰਮਾਤਮਾ ਨੂੰ ਭੁੱਲਦਾ ਨਹੀਂ ਅਤੇ ਹਰ ਵਕਤ ਸਤਨਾਮ ਦਾ ਅਭਿਆਸੀ ਹੈ, ਉਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿਣ ਦਾ ਅਧਿਕਾਰੀ ਹੈ, ਉਹ ਬੰਦਾ ਮੂਲ ਮੰਤਰ ਪੜ੍ਹਨ ਦਾ ਅਧਿਕਾਰੀ ਹੈ ਜਿਹੜਾ ਅੱਠੇ ਪਹਿਰ ਸਵਾਸ ਸਵਾਸ ਸਿਮਰਨ ਕਰਦਾ। ਫਿਰ ਅਧਿਕਾਰੀ ਦੇ ਵਿੱਚ ਚਾਰ ਲੱਛਣ ਹੁੰਦੇ ਨੇ, ਉਹ ਜੇ ਨਹੀਂ ਹਨ ਤਾਂ ਉਹ ਅਧਿਕਾਰੀ ਨਹੀਂ ਹੈ। ਉਹ ਕਿਹੜੇ ਕਿਹੜੇ ਨੇ? ਮਹਾਰਾਜ ਕਹਿੰਦੇ ਵੈਰਾਗ, ਵਿਵੇਕ, ਖੱਟ ਸੰਮਤੀ, ਮੋਖ ਇੱਛਾ, ਅਧਿਕਾਰੀ ਦੇ ਲੱਛਣ ਦੱਸਦੇ ਨੇ। ਇਹਦੇ ਵਿੱਚ ਪਹਿਲਾਂ ਵਿਵੇਕ ਲੈ ਲੈਣਾ, ਜਿੱਥੇ ਵਿਵੇਕ ਹੈ, ਵਿਵੇਕ ਇਹੀ ਹੈ ਕਿ ਪਰਮਾਤਮਾ ਪਿੱਛੇ ਵੀ ਸੱਚ ਸੀ, ਪਰਮਾਤਮਾ ਅੱਜ ਵੀ ਸੱਚ ਹੈ, ਪਰਮਾਤਮਾ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੋਵੇਗਾ। ਇਹ ਦੁਨੀਆ ਝੂਠੀ ਹੈ, ਪਦਾਰਥ ਝੂਠੇ ਨੇ। ਜਿਹਦੇ ਮਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜਿਹਦੇ ਮਨ ਦੇ ਅੰਦਰ ਵਿਵੇਕ ਆ ਜਾਂਦਾ ਹੈ, ਸੱਤ ਸੱਤ ਹੈ, ਸੱਤ ਨਾਮ, ਰੂਪ ਸਭ ਹਾਨ, ਜਿੰਨੇ ਰੂਪ ਨੇ ਸਾਰੇ ਨਾਸਵੰਤ ਨੇ, केवल ब्रह्म ही सत है। सो भूल गए वो अज्ञान ते अपनो आत्म रूप ताही को फिर जानबो ज्ञान कहत का भूप। अज्ञान करके अपना असली आत्मा रूप भुल गया बंदा ते इनू कहंदे ने अज्ञान ते जदों अपने रूप नू पहचान लिया उनू कहंदे ज्ञान इनू कहंदे विवेक। यही विवेक है बंदे दे अंदर कि जिहड़ा ब्रह्म सत है ते माया झूठ है यही विवेक है इहदे कोले। जिहड़े बंदे अंदर यह विवेक वासा कर जांदा कि ब्रह्म सत है बाकी सब झूठ है वह पहला लक्षण है इहदा अधिकारी का जिहड़ा अधिकारी ताबिया बहण का है। फिर दूसरा लक्षण हैगा जिहड़ा वैराग। वैराग उस चीज़ नूं कहिंदे जिवें परमेश्वर आप वैरागी है किवें कि उहदे विच माया नहीं है। इस प्रकार जिहड़े बंदे ने परमेश्वर नूं मिलना है वह खुद भी वैराग धारण कर लवे माया तों निर्लेप हो जाए संसार दे पदार्थां नूं इउं जाणे जिवें गंदगी नूं त्याग देता। गंदगी दे कोलों बंदा नक ढाक के लंघदा गंदगी नूं त्याग देईदा इउं बंदा संसार दे विशियां दे स्वादां नूं खाणे पीणियां नूं कपड़ियां लीड़ियां नूं हरेक चीज़ का दिलों त्याग कर दे वैराग पैदा हो जावे। जो उपजो सो बिन सहै परो आज कै काल नानक हर गुण गाए ले छाड़ सगल जंजाल।